ਬੀਬੀ ਭਜਨ ਕੌਰ, ਬੀਬੀ ਸੰਤ ਦੇ ਚਾਚਾ ਸ੍ਰੀ ਲਖਮੀ ਚੰਦ ਦੀ ਧੀ ਸੀ। ਬੀਬੀ ਸੰਤ ਦੀ ਸੰਗਤ ਸਦਕਾ ਇਸ ਬੀਬੀ ਨੂੰ ਵੀ ਨਾਮ ਜਪਣ ਦਾ ਸ਼ੌਕ ਲੱਗਾ ਤੇ 1912 ਵਿੱਚ ਭਾਈ ਸਾਹਿਬ ਹੋਰਾਂ ਦੀ ਨੇੜਤਾ ਇਸ ਨੂੰ ਹਾਸਲ ਹੋਈ। ਇਹ ਬੀਬੀ ਬੜੀ ਨਿਸ਼ਕਪਟ, ਨਿਰਛਲ, ਭੋਲੀ ਭਾਲੀ ਤੇ ਅਨਪੜ੍ਹ ਸੀ। ਇਹਨਾਂ ਖੂਬੀਆਂ ਦੇ ਕਰਕੇ ਇਸ ਨੂੰ ਬੜੀ ਜਲਦੀ ਸਿਦਕ ਹਾਸਲ ਹੋ ਗਿਆ। ਇਸ ਬੀਬੀ ਦਾ ਵਿਸ਼ਵਾਸ ਵੀ ਬੜਾ ਕਮਾਲ ਦਾ ਸੀ। ਇਸ ਦਾ ਵਿਆਹ ਭਗਤਾਂ ਦੇ ਪਰਿਵਾਰ ਵਿੱਚ ਹੋ ਗਿਆ। ਇਹ ਭਗਤਾਂ ਦਾ ਪਰਿਵਾਰ ਕਦੇ ਸਹਿਜਧਾਰੀ ਹੁੰਦਾ ਸੀ, ਪਰ ਆਰੀਆ ਸਮਾਜੀਆਂ ਦੇ ਜ਼ੋਰ ਹੋਣ ਕਰਕੇ ਇਹਨਾਂ ਦਾ ਉਲਾਰ ਆਰੀਆ ਸਮਾਜੀਆਂ ਵੱਲ ਹੋ ਗਿਆ। ਬੀਬੀ ਨੂੰ ਸਾਧ ਸੰਗਤ ਵਿੱਚ ਨਾ ਜਾਣ ਦੇਣ ਤੇ ਭਾਈ ਸਾਹਿਬ ਨੂੰ ਵੀ ਨਾ ਮਿਲਣ ਦੇਣ। ਆਮ ਕਰਕੇ ਇਹ ਗੱਲ ਵੇਖੀ ਗਈ ਹੈ ਕਿ ਜਿਸ ਚੀਜ਼ ਲਈ ਬੰਦਿਸ਼ ਲਾ ਦਈਏ ਉਸ ਵੱਲ ਸਗੋਂ ਖਿੱਚ ਜ਼ਿਆਦਾ ਵੱਧ ਜਾਂਦੀ ਹੈ। ਬੰਦਿਸ਼ਾਂ ਦੇ ਬਾਵਜੂਦ ਇਸ ਦਾ ਰੁਝਾਨ ਨਾਮ ਬਾਣੀ ਵੱਲ ਸਗੋਂ ਹੋਰ ਵੱਧ ਗਿਆ। ਘਰ ਵਾਲਿਆਂ ਨੂੰ ਵਪਾਰ ਵਿੱਚ ਬਹੁਤ ਘਾਟਾ ਪਿਆ ਤੇ ਬੀਬੀ ਦੇ ਘਰ ਵਾਲਾ ਚੁੱਪ ਚਾਪ ਜਪਾਨ ਚਲਾ ਗਿਆ। ਹੁਣ ਬੀਬੀ ਦਾ ਕੋਈ ਵੀ ਨਹੀਂ ਸੀ। ਇਹ ਸਮਾਂ ਇਸ ਲਈ ਬੜਾ ਔਖਾ ਸੀ। ਪੇਕੇ ਘਰ ਆ ਗਈ ਜਿੱਥੇ ਸਤਸੰਗ ਵਿੱਚ ਜਾਣ ਤੇ ਕੋਈ ਰੋਕ ਨਹੀਂ ਸੀ। ਕਦੇ ਕਦਾਈ ਭਾਈ ਸਾਹਿਬ ਜੀ ਦੇ ਦਰਸ਼ਨ ਵੀ ਹੋ ਜਾਂਦੇ। ਇੱਥੇ ਬੀਬੀ ਨੂੰ ਬਹੁਤ ਸਮਾਂ ਮਿਲ ਗਿਆ। ਸੁਰਤ ਨੇ ਬਹੁਤ ਤਰੱਕੀ ਕੀਤੀ ਤੇ ਨਾਮ ਹਿਰਦੇ ਦੇ ਅੰਦਰ ਤੱਕ ਵਸ ਗਿਆ। ਭਾਵੇਂ ਮੁਕਦਮੇ ਚੱਲ ਰਹੇ ਸਨ, ਪਰ ਉਸ ਦਾਤੇ ਦੀ ਅਪਾਰ ਕਿਰਪਾ ਨਾਲ ਪਤੀ ਦੀ ਜਾਇਦਾਦ ਵਿੱਚੋਂ 600-700 ਰੁਪਈਏ ਮਹੀਨੇ ਦੀ ਆਮਦਨ ਮਿਲ ਰਹੀ ਸੀ। ਬੀਬੀ ਦਾ ਇਹ ਨਿਸ਼ਚਾ ਸੀ ਕਿ ਸਾਰਾ ਕੁਝ ਭਾਈ ਸਾਹਿਬ ਦੀਆਂ ਅਸੀਸਾਂ ਦਾ ਫਲ ਹੈ। ਜਪਾਨ ਵਿੱਚ ਉਸ ਦੇ ਘਰ ਵਾਲੇ ਦਾ ਕੰਮ ਵੀ ਚੰਗਾ ਹੋ ਗਿਆ ਤੇ ਕਾਫੀ ਅਮੀਰ ਹੋ ਗਿਆ। ਬੀਬੀ ਦੇ ਚਾਚਾ ਰਾਏ ਸਾਹਿਬ ਪਰਮਾਨੰਦ ਜਪਾਨ ਸੈਰ ਕਰਨ ਨੂੰ ਗਏ ਤਾਂ ਇਹ ਬੀਬੀ ਵੀ ਨਾਲ ਚਲੀ ਗਈ। ਪਰ ਜਪਾਨ ਜਾਣ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਦਰਸ਼ਨ ਸ੍ਰੀ ਅੰਮ੍ਰਿਤਸਰ ਕਰਕੇ ਆਈ। ਭਾਈ ਸਾਹਿਬ ਜੀ ਨੇ ਉਤਸ਼ਾਹ ਤੇ ਅਸੀਸਾਂ ਦਿੱਤੀਆਂ। ਅਸੀਸਾਂ ਮਿਲਦਿਆਂ ਬੀਬੀ ਦਾ ਚਿੱਤ ਖਿੜ ਗਿਆ। ਇਹ ਗੱਲ 1920 ਦੀ ਹੈ। ਉੱਥੇ ਜਪਾਨ ਵਿੱਚ ਸਤਸੰਗ ਕੋਈ ਨਹੀਂ ਸੀ, ਪਰ ਉਹ ਅਰਦਾਸ ਵਿੱਚ ਜੁੜਦੀ ਤੇ ਇਸੇ ਆਸਰੇ ਦਿਨ ਕੱਟਦੀ ਰਹੀ। 1921 ਵਿੱਚ ਸਰਦਾਰ ਹਰਨਾਮ ਸਿੰਘ ਜੀ ਜਪਾਨ ਗਏ ਤਾਂ ਉਹਨਾਂ ਨੂੰ ਵੇਖ ਕੇ ਬੀਬੀ ਨੂੰ ਚਾਅ ਚੜ੍ਹ ਗਿਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਜਿਸ ਨੇ ਕਿਰਪਾ ਕਰਕੇ ਇੱਕ ਸਤਸੰਗੀ ਦਾ ਮੇਲ ਕਰਾਇਆ। ਕਦੇ ਕਦਾਈ ਸਰਦਾਰ ਜੀ ਬੀਬੀ ਨੂੰ ਮਿਲਦੇ ਰਹੇ। ਸਰਦਾਰ ਹਰਨਾਮ ਸਿੰਘ ਤਕਰੀਬਨ 4 ਮਹੀਨੇ ਜਪਾਨ ਵਿੱਚ ਰਹੇ। ਜਾਇਦਾਦ ਦਾ ਜਿਹੜਾ ਮੁਕਦਮਾ ਚੱਲ ਰਿਹਾ ਸੀ ਉਸ ਵਿੱਚੋਂ ਜਿੱਤਣ ਦੀ ਬਿਲਕੁਲ ਉਮੀਦ ਨਹੀਂ ਸੀ, ਪਰ ਬੀਬੀ ਦੇ ਚਾਚਾ ਜੀ ਜਿਹੜੇ ਕਿ ਬਾਰ ਐਟ ਲਾ ਸਨ, ਜਪਾਨ ਜਾਣ ਤੋਂ ਪਹਿਲਾਂ ਦੂਜੇ ਵਕੀਲ ਨੂੰ ਕਹਿ ਗਏ ਕਿ ਭਾਵੇਂ ਅਸੀਂ ਕੇਸ ਹਾਰ ਨਹੀਂ ਹੈ, ਪਰ ਮੁਕਦਮਾ ਜਿੰਨਾ ਲੰਮਾ ਹੋ ਜਾਏ ਓਨਾ ਚੰਗਾ, ਤਾਂ ਕਿ ਜਿਹੜੀ ਆਮਦਨ ਆਉਂਦੀ ਹੈ ਉਹ ਆਉਂਦੀ ਰਹੇਗੀ। ਭਾਈ ਸਾਹਿਬ ਦੀਆਂ ਅਸੀਸਾਂ ਤੇ ਅਰਦਾਸਾਂ ਸਦਕਾ ਮੁਕਦਮੇ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ। ਜਦੋਂ ਬੀਬੀ ਨੂੰ ਇਸ ਬਾਰੇ ਵਿੱਚ ਜਪਾਨ ਵਿੱਚ ਖਬਰ ਮਿਲੀ ਤਾਂ ਉਹ ਬਹੁਤ ਸ਼ੁਕਰਗੁਜ਼ਾਰ ਹੋਈ, ਵਾਹਿਗੁਰੂ ਜੀ ਦੀ ਵੀ ਅਤੇ ਭਾਈ ਸਾਹਿਬ ਉਹਨਾਂ ਦੀ ਵੀ। ਜਦੋਂ ਜਪਾਨ ਵਿੱਚ ਬੜਾ ਭਾਰੀ ਭੁਚਾਲ ਆਇਆ ਤਾਂ ਉੱਥੇ ਬੜੀ ਅੱਗ ਲੱਗ ਗਈ। ਲਗਭਗ ਸਾਰਾ ਸ਼ਹਿਰ ਹੀ ਸੜ ਕੇ ਸੁਆਹ ਹੋ ਗਿਆ। ਬੀਬੀ ਦਾ ਘਰ ਬਾਰ ਜਾਇਦਾਦ ਸਭ ਸੜ ਗਏ। ਤਿੰਨਾਂ ਕੱਪੜਿਆਂ ਵਿੱਚ ਰਾਤੀ ਸਮੁੰਦਰ ਵਿੱਚ ਖੜੇ ਰਹੇ ਤੇ ਜਾਨ ਬਚਾਈ। ਦੁਨੀਆ ਉੱਥੇ ਰੋਂਦੀ ਤੇ ਕੁਰਲਾਂਦੀ ਚੀਕਾਂ ਮਾਰਦੀ ਰਹੀ, ਪਰ ਇਹ ਬੀਬੀ ਅਗੰਮੀ ਮਿਹਰ ਸਦਕਾ ਅਡੋਲ ਰਹੀ ਤੇ ਗੁਰੂ ਦੇ ਚਰਨਾਂ ਨਾਲ ਜੁੜੀ ਰਹੀ। ਘਰ ਵਾਲੇ ਨੇ ਇਸ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ। ਇਹ ਬੰਬਈ ਤੋਂ ਸਿੱਧੀ ਅੰਮ੍ਰਿਤਸਰ ਭਾਈ ਸਾਹਿਬ ਹੋਰਾਂ ਕੋਲ ਆਈ। ਭਾਵੇਂ ਸਭ ਕੁਝ ਉਜਾੜ ਕੇ ਆਈ ਸੀ, ਪਰ ਬਹੁਤ ਖੇੜੇ ਵਿੱਚ ਸੀ। ਭਾਈ ਸਾਹਿਬ ਉਸ ਦਾ ਸਿਦਕ ਵੇਖ ਕੇ ਬੜੇ ਖੁਸ਼ ਹੋਏ। ਹੁਣ ਵਾਪਸ ਆ ਕੇ ਉਸ ਨੂੰ ਕੋਈ ਫਿਕਰ ਨਹੀਂ ਸੀ ਤੇ ਇਹ ਹਰ ਵੇਲੇ ਖਿੜੀ ਰਹਿੰਦੀ ਸੀ। ਮੁਕੱਦਮਾ ਜਿੱਤ ਜਾਣ ਨਾਲ ਰੋਟੀ ਦਾ ਪ੍ਰਬੰਧ ਹੋ ਹੀ ਚੁੱਕਾ ਸੀ। ਸਤਸੰਗ ਪ੍ਰਾਪਤ ਹੋ ਗਿਆ। ਘੰਟਿਆਂ ਬੱਧੀ ਮਾਲਾ ਫੇਰਦੀ ਰਹਿੰਦੀ, ਗੁਰਬਾਣੀ ਪੜ੍ਹਦੀ, ਗੁਰੂ ਨਾਲ ਜੁੜੀ ਰਹਿੰਦੀ। ਬੈਠਿਆਂ ਹੀ ਦਰਸ਼ਨ ਹੋਣ ਲੱਗੇ ਅਤੇ ਅੰਤਰਯਾਮਤਾ ਵੀ ਹਾਸਲ ਹੋ ਗਈ। ਇਹ ਬੀਬੀ ਕੁਝ ਉੱਚਾ ਸੁਣਨ ਲੱਗ ਪਈ, ਜਿਸ ਨਾਲ ਇਸ ਨੂੰ ਸਗੋਂ ਪਰਮਾਰਥ ਵਿੱਚ ਹੋਰ ਤਰੱਕੀ ਮਿਲ ਗਈ। ਇਹ ਦਿਨ ਦਾ ਪ੍ਰਸ਼ਾਦ ਬਾਣੀ ਪੜ੍ਹਦਿਆਂ ਬੜੇ ਚਾਹ ਤੇ ਉਤਸ਼ਾਹ ਵਿੱਚ ਆਪ ਤਿਆਰ ਕਰਦੀ ਤੇ ਫਿਰ ਗੁਰੂ ਜੀ ਦੀ ਭੇਟਾ ਕਰਦੀ, ਫਿਰ ਗੁਰੂ ਗੁਰੂ ਕਰਦਿਆਂ ਪ੍ਰਸ਼ਾਦ ਆਪ ਛਕ ਲੈਂਦੀ। ਇਸ ਬੀਬੀ ਨੇ ਚੰਗੀ ਕਾਲ ਕਮਾਈ ਕੀਤੀ। ਸਾਈ ਜਵਾਹਰ ਮੱਲ ਜੀ ਭਗਤ ਖਾਨ ਦੇ ਵੱਡੇ ਮਹਾਂਪੁਰਸ਼ ਹੋਏ ਨੇ। ਬੀਬੀ ਦੇ ਸਹੁਰਾ ਸਾਹਿਬ ਉਹਨਾਂ ਦੇ ਛੋਟੇ ਸਪੁੱਤਰ ਸਨ। ਬੀਬੀ ਉਹਨਾਂ ਨੂੰ ਚੱਲਦਿਆਂ ਫਿਰਦਿਆਂ ਬਾਣੀ ਪੜ੍ਹਦਿਆਂ ਆਪਣੇ ਨਾਲ ਵੇਖਣ। ਬੀਬੀ ਜੀ ਹੋਰੀ ਭਾਵੇਂ ਉਹਨਾਂ ਨੂੰ ਕਦੇ ਯਾਦ ਨਹੀਂ ਸਨ ਕਰਦੇ, ਪਰ ਉਹਨਾਂ ਨੂੰ ਆਪਣੇ ਨਾਲ ਵੇਖ ਕੇ ਬੜਾ ਘਬਰਾਉਣ ਵੀ ਕਿਤੇ ਆਪਣੇ ਨਿਸ਼ਾਨੇ ਤੋਂ ਨਾ ਡਿੱਗ ਪੈਣ। ਬੀਬੀ ਅੰਮ੍ਰਿਤਸਰ ਭਾਈ ਸਾਹਿਬਾਂ ਦੇ ਕੋਲ ਆਈ। ਜਦੋਂ ਸਟੇਸ਼ਨ ਤੋਂ ਬੀਬੀ ਟਾਂਗੇ ਉੱਤੇ ਬੈਠੀ ਤਾਂ ਸਹੁਰਾ ਸਾਹਿਬ ਹਾਲਾਂ ਵੀ ਨਾਲ ਹੀ ਦਿਸਣ। ਜਦੋਂ ਕੋਠੀ ਭਾਈ ਸਾਹਿਬ ਹੋਰਾਂ ਕੋਲ ਪਹੁੰਚੀ ਤਾਂ ਚਾਹ ਵਿੱਚ ਸਾਰਾ ਕੁਝ ਭੁੱਲ ਕੇ ਸਿੱਧੀ ਭਾਈ ਸਾਹਿਬ ਹੋਰਾਂ ਦੇ ਚਰਨਾਂ ਤੇ ਜਾ ਸਿਰ ਨਿਵਾਇਆ। ਭਾਈ ਸਾਹਿਬ ਨੇ ਪੁੱਛਿਆ, ਜਿਹੜੇ ਤੇਰੇ ਨਾਲ ਸਨ ਉਹਨੂੰ ਕਿੱਥੇ ਛੱਡ ਆਈ ਹੈ? ਬੀਬੀ ਨੇ ਰੋਂਦਿਆਂ ਉੱਤਰ ਦਿੱਤਾ, ਗੇਟ ਤੱਕ ਤਾਂ ਨਾਲ ਸਨ ਪਰ ਅੰਦਰ ਨਹੀਂ ਆਏ। ਭਾਈ ਸਾਹਿਬ ਨੇ ਕਿਹਾ, ਹੁਣ ਅੱਖਾਂ ਬੰਦ ਕਰਕੇ ਵੇਖ ਕਿ ਤੇਰੇ ਸਹੁਰਾ ਸਾਹਿਬ ਦੀ ਆਤਮਾ ਕਿਹੜੇ ਪਾਸੇ ਹੈ। ਬੀਬੀ ਨੇ ਵੇਖ ਕੇ ਦੱਸਿਆ ਕਿ ਖੱਬੇ ਪਾਸੇ ਨੇ। ਭਾਈ ਸਾਹਿਬ ਕਹਿਣ ਲੱਗੇ, ਠੀਕ ਹੈ। ਫਿਰ ਆਖਿਆ, ਜਿੱਥੇ ਨਾਮ ਦਾ ਨਿਵਾਸ ਹੋਵੇ ਨਾ ਉੱਥੇ ਠੰਡ ਹੁੰਦੀ ਹੈ ਤੇ ਇਹ ਰੂਹਾਂ ਠੰਡਕ ਦੇ ਕਾਰਨ ਉੱਥੇ ਆਪੇ ਹੀ ਆ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਤੇ ਨਾਮ ਦੀ ਠੰਡਕ ਦੀ ਲੋੜ ਹੁੰਦੀ ਹੈ ਨਾ। ਤੁਸੀਂ ਕਾਹਲੇ ਨਾ ਪਿਆ ਕਰੋ, ਨਾਮ ਜਪਦੇ ਰਿਹਾ ਕਰੋ। ਪੰਜਾਬੀ ਦੀ ਆਮ ਕਹਾਵਤ ਹੈ ਕਿ ਜਿਹੜਾ ਬੋਲਾ ਹੋਵੇ ਉਹਨੂੰ ਆਖਦੇ ਨੇ ਚੁਬਾਰੇ ਚੜ ਗਿਆ। ਭਾਈ ਸਾਹਿਬ ਆਖਦੇ ਹੁੰਦੇ ਸਨ, ਭਜਨ ਸੱਚੀ ਮੁੱਚੀ ਚੁਬਾਰੇ ਚੜ ਗਈ ਹੈ, ਭਾਵ ਇਸ ਦੀ ਸੁਰਤੀ ਬਹੁਤ ਉੱਚੀ ਹੋ ਗਈ ਹੈ। ਜਦੋਂ ਤੋਂ ਭਾਈ ਸਾਹਿਬ ਨੇ ਉਹਨਾਂ ਉੱਤੇ ਮਿਹਰ ਕੀਤੀ ਸੀ ਨਾ, ਉਹ ਕਿਸੇ ਹੋਰ ਸਾਧੂ ਸੰਤ ਕੋਲ ਨਹੀਂ ਸਨ ਜਾਂਦੇ, ਬੜੀ ਮਸਤੀ ਵਿੱਚ ਰਹਿੰਦੇ ਸਨ। ਹਿੰਦੁਸਤਾਨ ਦੀ ਵੰਡ ਪਿੱਛੋਂ ਉਹ ਕਲਕੱਤੇ ਆਪਣੇ ਦਿਓਰ ਕੋਲ ਚਲੇ ਗਏ ਤੇ ਅੰਤ ਕਲਕੱਤੇ ਵਿੱਚ ਹੀ ਉਹਨਾਂ ਦਾ ਸਰੀਰ ਇਸ ਜਗਤ ਤੋਂ ਵਿਦਾ ਹੋਇਆ।